ਸੰਸਾਰ ਅੰਦਰ ਸਰੀਰ ਕਰਕੇ ਰਹਿੰਦੇ ਆ ਪਰ ਮਨ ਕਰਕੇ ਨਿਰੰਕਾਰ ਦੇ ਦੇਸ਼ ਦੇ ਵਾਸੀ ਹੋ ਜਾਂਦੇ ਆ। ਗਰੀਬ ਨਿਵਾਜ ਜੋ ਸਾਨੂੰ ਬਖਸ਼ਿਸ਼ ਕਰਕੇ ਸਿੱਖਿਆ ਦੇ ਰਹੇ ਆ, ਆਓ ਪਿਆਰ ਨਾਲ ਸਰਵਣ ਕਰੀਏ ਸਤਿਗੁਰੂ ਜੀ ਦੇ ਪਾਵਨ ਚਰਨਾਂ ਦਾ। ਧਿਆਨ ਕਰਦੇ ਹੋਏ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ
ਸੱਚੇ ਪਾਤਸ਼ਾਹ ਸੁੱਖਾਂ ਦੀ ਆਵ ਦੀ ਗਰੀਬ ਨਿਵਾਜ ਜਿਸ ਅਸਥਾਨ ਤੇ ਆਪ ਸੰਗਤ ਦਾ ਆਨੰਦ ਮਾਣ ਰਹੇ ਗੁਰੂ ਰੂਪ ਸਾਧ ਸੰਗਤ ਜੀ, ਹਜ਼ੂਰ ਇਸੇ ਪਵਿੱਤਰ ਅਸਥਾਨ ਤੇ ਤਖ਼ਤ ਤੇ ਸਜਿਆ ਕਰਦੇ ਗਰੀਬ ਨਿਵਾਜ ਤੇ ਸੰਗਤਾਂ ਨੂੰ ਮਹਾਰਾਜ ਦਰਸ਼ਨ ਦੀਦਾਰ ਬਖਸ਼ਿਆ ਕਰਦੇ। ਮਹਾਰਾਜ ਜੀ ਦੇ ਪਵਿੱਤਰ ਸ਼ਬਦ ਗੁਰਬਾਣੀ ਦੇ ਅੰਦਰ ਜੋ ਸਤਿਗੁਰਾਂ ਨੇ ਇਸ ਅਸਥਾਨ ਤੇ ਆਪਣੇ ਸ੍ਰੀ ਕੰਠ ਤੋਂ ਉਚਾਰਨ ਕੀਤੇ, ਗਰੀਬ ਨਿਵਾਜ ਤੇ ਸੋਠ ਰਾਗ ਦੀ ਵਾਰ ਹੈ। ਸੱਚੇ ਪਾਤਸ਼ਾਹ ਜੀ ਸਲੋਕ ਦੁਆਰਾ ਸਾਨੂੰ ਉਪਦੇਸ਼ ਦਿੰਦੇ ਆ। ਸਲੋਕ ਜਿਸ ਦੇ ਨਾਲ ਸਰੂਪ ਦੇ ਲੋਕ ਦੀ ਪ੍ਰਾਪਤੀ ਹੋਵੇ, ਐਸਾ ਸਲੋਕ ਸਤਿਗੁਰੂ ਜੀ ਮਹਾਰਾਜ ਆਪਣੇ ਸ੍ਰੀ ਕੰਠ ਤੋਂ ਉਚਾਰਨ ਕਰਦੇ
ਨੇ।
ਹਜ਼ੂਰ ਫਰਮਾਉਂਦੇ ਹਨ ਅੰਤਰ ਅਗਿਆਨ ਭਈ ਮਤ ਮੱਧਮ। ਜੀਵ ਦੇ ਹਿਰਦੇ ਦੇ ਅੰਦਰ ਸਤ ਸੰਗਤ ਜੀ ਅਗਿਆਨ ਹੋਣੇ ਕਰਕੇ ਉਸਦੀ ਮਤ ਜਿਹੜੀ ਹੈ ਉਹ ਮੱਧਮ ਪੈ ਜਾਂਦੀ ਹੈ। ਅਗਿਆਨ ਕੀ ਹੈ? ਸੰਸਾਰ ਸੱਤ ਪਾਸ ਦਾ ਹੈ, ਮਨ ਪਦਾਰਥਾਂ ਵਿੱਚ ਲੱਗਾ ਹੋਇਆ ਹੈ, ਪਦਾਰਥਾਂ ਨੂੰ ਸਦਾ ਰਹਿਣ ਵਾਲੇ ਸਮਝਦਾ ਹੈ, ਦੇਹੀ ਨੂੰ ਸਦਾ ਰਹਿਣ ਵਾਲੀ ਸਮਝਦਾ ਹੈ। ਇਹ ਅਗਿਆਨ ਦਾ ਹਨੇਰਾ ਹੈ। ਗੁਰੂ ਜੀ ਤੋਂ ਬਿਨਾਂ ਗਿਆਨ ਦੀ ਦਾਤ ਨਹੀਂ ਪ੍ਰਾਪਤ ਹੁੰਦੀ। ਸਤਿਗੁਰੂ ਜੀ ਕਹਿੰਦੇ ਨੇ ਵਾਹਿਗੁਰੂ ਨੇ ਅਗਿਆਨ ਲਾਏ ਸਵਾਲਿਆ, ਇਹ ਸੰਸਾਰ ਅਗਿਆਨ ਵਿੱਚ ਸਵਾ ਦਿੱਤਾ ਹੈ, ਗੁਰਗਿਆਨਾਂ ਲਾਏ ਜਗਾਵੇ। ਜਿਨ੍ਹਾਂ ਨੂੰ ਗੁਰੂ ਸਾਹਿਬ ਦਾ ਗਿਆਨ ਪ੍ਰਾਪਤ ਹੁੰਦਾ ਉਹ ਸਤਸੰਗਤ ਜੀ ਸੁੱਤੇ ਪਏ ਜਾਗ ਪੈਂਦੇ ਆ। ਜਿਵੇਂ ਸੂਰਜ ਚੜ੍ਹਨ ਨਾਲ ਚਾਨਣ ਹੁੰਦਾ ਨਾ, ਉਹਨੇ ਉਹਨਾਂ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਨਾਸ਼ ਹੋ ਜਾਂਦਾ ਤੇ ਗਿਆਨ ਦਾ ਪ੍ਰਕਾਸ਼ ਹੋ ਆਉਂਦਾ ਹੈ। ਮਹਾਰਾਜ ਜੀ ਕਹਿੰਦੇ ਇਹ ਅਗਿਆਨ ਦਾ ਹਨੇਰਾ ਹੋਣੇ ਕਰਕੇ ਜੀਵਾਂ ਦੀ ਮੱਤ ਜਿਹੜੀ ਹੈ ਉਹ ਮੱਧਮ ਪੈ ਰਹੀ ਹੈ, ਮੱਤ ਘਟਦੀ ਜਾ ਰਹੀ ਹੈ। ਆਤਮ ਵਿਸ਼ੈਣੀ ਮੱਤ ਜਿਹੜੀ ਹੈ ਨਾ ਉਹ ਜੀਵਾਂ ਦੇ ਪਾਸ ਨਹੀਂ ਰਹੀ। ਕਿਉਂ? ਕਿਉਂਕਿ ਅੰਦਰ ਅਗਿਆਨ ਦਾ ਹਨੇਰਾ ਹੈ, ਕੁਝ ਨਹੀਂ ਸੁਝਦਾ। ਹਨੇਰੇ ਵਿੱਚ ਤਾਂ ਆਪਣੇ ਪਸਾਰੇ ਹੋਏ ਹੱਥੀ ਨਹੀਂ ਦਿਸਦੇ, ਹੋਰ ਕੀ ਸੁਝੇਗਾ? ਮਹਾਰਾਜ ਕਹਿੰਦੇ ਇਹ ਅਗਿਆਨਤਾ ਦਾ ਹਨੇਰਾ ਇੰਨਾ ਜ਼ਿਆਦਾ ਹੈ ਕਿ ਜੀਵਾਂ ਦੀ ਮੱਤ ਕੰਮ ਹੀ ਨਹੀਂ ਕਰਦੀ ਕਿ ਮੈਂ ਸੰਸਾਰ ਨੂੰ ਇੱਕ ਦਿਨ ਛੱਡ ਦੇਣਾ ਹੈ। ਤਿੰਨ ਪ੍ਰਕਾਰ ਦੀ ਮੱਤ ਹੁੰਦੀ ਹੈ ਸਾਧ ਸੰਗਤ ਜੀ। ਇੱਕ ਉੱਤਮ ਮੱਤ ਹੁੰਦੀ ਹੈ, ਇੱਕ ਮੱਧਮ ਹੁੰਦੀ ਹੈ ਤੇ ਇੱਕ ਕਨਿਸ਼ਟ ਹੁੰਦੀ ਹੈ। ਉੱਤਮ ਮੱਤ ਉਹਨੂੰ ਕਹਿੰਦੇ ਆ ਜਿਨ੍ਹਾਂ ਦੇ ਅੰਦਰ ਖਿਆਲ ਹੁੰਦਾ ਕਿ ਮਨੁੱਖਾ ਜਨਮ ਮਿਲਿਆ, ਮਨਾ ਬੰਦਗੀ ਕਰਕੇ ਉਹਨੂੰ ਸਫਲਾ ਕਰ ਲਈ ਹੈ। महाराज जी का उपदेश कमाइए तो उन्होंने फिर प्रभु रस जो आने लग पत संगत जी उन्हों की मत उत्तम हो जाती है, अंदर चेष्टा रही है, इच्छा रही है वाहगुरु ने मिलने की, जिस करके उन्होंने संगत न आनंद आने लग पस आने लग प प्रभु का प्यार उन्होंने प्राप्त हो जाता, इस उत्तम मत कहते हैं। मध्यम उस कहते हैं जिसका सतगुरु जिक्र कर रहे हैं। प्रभु मिलने की भी कदे कदे इच्छा जागनी, पर पदार्थों की पकड़ वधीक रहनी, शरीर का मोह चिंबड़िया रहना, वकारां दे अंदर मन गलतान रहना, कदे संगत करके घड़ी पल बराग आया, प्रभु नूं मिलने की इच्छा जागी, संगत विचों उठ के गए, फिर इच्छा बोली गई, फिर उस तरह ही झूठ बोलना, उस तरह ही बुरे ख्यालों में प्रवृत्त हो जाना, यह है मध्यम मत। जिहड़ी कनिष्ठ हुंदी है ते नीच मत हुंदी है। कदे संगत करनी ही ना, कदे प्रभु नूं मिलण दी इच्छा जागनी ही ना, हर वेले पापां विच ही चित प्रवृत्त रहना, इस नूं कनिष्ठ मत कहिंदे आ। सतगुरु जी कहिंदे आ जीवन दे अंदर अज्ञान है, क्योंकि अज्ञान नाल कुछ भी सिद्धता नहीं, पता नहीं चलता, इस करके जिहड़ी मत है ना महाराज कहिंदे इह मध्यम पै रही है। पाप विचकार ना दर्जा जिहड़ा उहनूं मध्यान कहिंदे आ, ना प्रभु नूं मिलण दी इच्छा जागदी है ते ना ही वो जिहड़े आ जागे औगुणां वल प्रवृत्त हुंदे आ, समान जीवन अपना प्रवृत्ति विच बतीत करते रहिंदे आ, पर इहदे नाल भी साध संगत जी चित नूं सुख नहीं हुंदा है, बड़ा ज्यादा वो दुखी हुंदे आ। महाराज जी उन्हां दी बाबत दसदे हजूर फरमाउंदे आ,
सतगुर तूत नाही,
फिर उन्हां दे अंदर सतगुरु जी दी प्रतीति नहीं आउंदी, पाप भरोसा नहीं आउंदा महाराज जी दे उपर, वाहगुरु जी की होंद के उत्ते उन्होंने निश्चा नहीं बढ़ता। मध्यम मत वाले पापी का तो भला बिरती ही जिहड़ी धन सुखोपत अवस्था वाली हो जाती है। जिहड़ा मध्यम मत वाला ना महाराज जी कहिंदे उन्हें सतगुरां दे उपर भरोसा नहीं रहिंदा है, वाहगुरु दे उपर निश्चा नहीं रहिंदा है, अपने शरीरक बल का उन्हें माण हुंदा है, अपनी अकल का उसनूं माण हुंदा है, जिस करके उहदे मन दे अंदर सदा ही द्वंद्ववाद पिया रहिंदा है, दुखी हुंदा है पदार्थां दे नाश होण नाल, सुखी हुंदा पदार्थां दे आउण करके। महाराज जी कहिंदे उसनूं सतगुरां दे उपर भरोसा नहीं बढ़दा है, डावाडोल अवस्था रहिंदी है, मन हर वेले पारे की तरह थिड़कदा ही रहिंदा है। ताइयों करके बाहरों मध्यम मत वाला जीव धर्मी बन जाता है, पर उहदे अंदर साध संगत की धर्म प्रवेश नहीं करता, इसे करके नहीं करता कि उन्हें अज्ञान नूं नाश करन लई गुरु जी का मंत्र नहीं जपया, वाहगुरु मंत्र का अभ्यास नहीं किया, जिस करके मत जिहड़ी है सगों घटदी मध्यम ही पै गई, इन्नी मध्यम पै गई कि संसार ही सत पास देह ही सत पास दी है, वाहगुरु जी के उपर भरोसा नहीं आता, सतगुरां की बाणी के उपर निश्चा नहीं आता, पढ़न पढ़ भी लैंदा बाहरों धर्म कर्म कर लैंदा है, पर महाराज कहिंदे मत मध्यम पई हुई है, इस करके सतगुरां जी दे उपर उसनू दिल तो निश्चा नहीं। इसे करके सत संगत जी मध्यम मत वाला मनुख थिड़क जाता है, डोल जाता, भुल जाता है। महाराज जी कहते उन्होंने भाई सतगुरां दे उपर भरोसा नहीं आता है। कपट है, छल है, जिहड़ा किसे नूं धोखा देना ना, इहनूं साध संगत जी कपट कहिंदे आ। मनुख सोचदा मैं किसे नूं धोखा दे रहा, असल विच अपने आप नाल ही इहदे छल हो जांदा। माया इहनूं छल लैंदी है, वकार इहनूं छल लैंदे आ, पर सोचदा कि मैं मूर्ख बना रहा किसे नूं। अजकल खास करके अपने देश विच सत संगत जी कदे ये धरती जिथे सतगुरां जी ने सिखी का उपदेश दिता, इन्नी इथों की रियाया इमानदार हुंदी सी, दिलों सचे सुचे हुंदे सन कि किसे दा कौड़ा बोल के दिल तक नहीं सी दिखाउंदे, किसे नूं शलता करके लुटना तां की। पर अजिहा प्रभाव समय का वरत्या, एक दूसरे में मूर्ख बनाउण दे विच लगे हुए, दूसरा दूसरे में छाउण विच लगा हुआ है, ते इस तरह समझदे हुए यो सोचदे है कि असी बड़े चलाक हैं, मैनू बड़ी समझ है, जो मैनू पता है तो होर किसे नूं पता ही नहीं, बाकी तो सब मूर्ख ही फिरदे है। पर सतगुरु जी की बाणी दसदी है, सतसंगी नूं पता लग जांदा है कि बई तू अपने आप नूं बड़ा चातर समझ रहा, चलाक समझ रहा, पर मेरे गुरु जी की सिख्या मुताबिक तू अत मूर्ख है। एक तो महाराज ने कहा कि मूर्खा सिर मूर्ख है जो मन्ने ना ही नाओ, जिन्हों सतगुरु जी के उत्ते प्रतीत नहीं है, भरोसा नहीं है, वह तो महामूर्ख है। फिर महाराज कहते वे अंदर कपट है हर वेले, छल है हर वेले, धोखा देने की नीत बनी रही है, तो नित कपटों कर जाण, नितां प्रति दूसरे वास्ते भी वह यही सोचदा कि यह मैनू कपट करूंगा, मेरे नाल धोखा देगा, छल करूंगा। जे आप नहीं ना करता तो दूसरी बाबत यही सोचदा कि यह मैनू किते छलना लगे, यह मैनू धोखा देगा। अज कोई भी किसी पर भरोसा नहीं करता, गुरु अस्थाना पर भी आ करके आप किसी सतसंगी पर भी भरोसा नहीं करते। समय का प्रभाव किहो जिहा वरत गया, जदों के गुरसिखा इको प्यार, गुर मित्तां पुत्तां भाईआं, असी संगत विच जोड़े झाड़दे हां, सेवा करदे हां, पर संगत नू गुरु रूप जान लैणा ये गुरु जी के शब्द की कमाई तो बिना नहीं सत संगत जी दात प्राप्त होंगी। सतगुरु जी कहते ने अज्ञान करके मत भुल जाती है, मध्यम पै जाती है, उस दे अंदर इन्ना गवार हुंदा, हरेक नाल छल करदा, धोखा करदा, ते अपना चित छली है ना, ते दूसरे ने भी छली ही करके समझदा कि ये सारे धोखेबाज है। तो इस करके दुनिया की बाबत सोचते हुए कहते हैं कि अजकल दुनिया जी बड़ी धोखेबाज है, बड़ा फरेब करते हैं। तो जे गुरमुखा पुछो, पुछो नाम रशिया ने, तो गुरमुख कहते हैं कि सारे भजन कर रहे हैं, सारे ही गुरमुख है, गुरमुखा सारे ही नाम जप के प्रतीत होंगे, वाहगुरु की जोत सब के अंदर उन्होंने दिसदी है, सारिया भला करके ही समझते हैं कि बई बड़े भले लोग है सारे। ये महाराज कहते बिरती उसकी अपनी इस तरह की बन जाती है कि नितां प्रति आप कपट करता, छल करता है, तो नित कपटों कर जाण, नितां प्रति यह जानता है, समझदा है कि दूसरा भी कपटी है, छलिया है। उस छल विच, उस धोखेबाजी विच महाराज कहते आप खपदा, ਤੇ ਜਿਹੜੇ ਉਹਦੇ ਸਾਥੀ ਹੁੰਦੇ ਉਹਨਾਂ ਨੂੰ ਖਪਾਉਂਦਾ ਹੈ। ਕੀ ਕਰਦੇ ਆ ਲੋਕ, ਪੈਸੇ ਲੈ ਕੇ ਮੁੱਕਰ ਜਾਂਦੇ ਆ, ਧੋਖਾ ਦਿੰਦੇ ਆ, ਸਮੇਂ ਸਿਰ ਦੇ ਦੇਊਗਾ ਨਹੀਂ ਦਿੰਦੇ, ਸਾਥੀ ਕੋਲੋਂ ਵੀ ਪੈਸੇ ਲਏ ਧੋਖਾ ਦੇ ਕਰਕੇ ਫਿਰ ਦਿੱਤੇ ਹੀ ਨਹੀਂ ਵਾਪਸ, ਉਹ ਆਪ ਵੀ ਖਪਿਆ ਤੇ ਜਿਹੜਾ ਲੈਣ ਵਾਲਾ ਉਹਨੂੰ ਤਾਂ ਫਿਰ ਖਪਣਾ ਹੀ ਸੀ ਨਾ, ਮੰਗਣਾ ਹੀ ਸੀ ਵਾਰ ਵਾਰ। ਉਹ ਸਾਧ ਸੰਗਤ ਜੀ ਜਿੱਥੇ ਉਹਨਾਂ ਦੀ ਕੋਈ ਮਿੱਤਰਤਾ ਹੁੰਦੀ ਹੈ ਨਾ, ਉੱਥੇ ਹੀ ਐਸਾ ਮਨੁੱਖ ਪਰਿਵਾਰ ਦੇ ਅੰਦਰ ਵੀ ਵਿਸ਼ਈ ਨਿਗਾਹ ਰੱਖਦਾ ਹੋਇਆ ਅੰਦਰੋਂ ਕਪਟ ਕਰਦਾ ਹੈ, ਛਲ ਕਰਦਾ ਹੈ, ਦੂਸਰੇ ਦੀ ਮਾਤਾ ਦੇ ਉੱਤੇ ਮਾਤਾ ਵਾਲਾ ਨਿਸ਼ਚਾ ਨਹੀਂ ਹੈ, ਦੂਸਰੇ ਦੀ ਭੈਣ ਦੇ ਉੱਪਰ ਭੈਣ ਵਾਲਾ ਨਿਸ਼ਚਾ ਨਹੀਂ ਹੈ, ਉੱਤੋਂ ਪ੍ਰੀਤ ਹੈ ਦਿਖਾ ਰਿਹਾ ਪਰ ਮਹਾਰਾਜ ਕਹਿੰਦੇ ਭਾਈ ਉਹ ਵਕਾਰੀ ਨਿਗਾਹ ਨਾਲ ਵੇਖਦਾ ਹੋਇਆ ਅੰਦਰ ਕਪਟ ਹੈ, ਉਸਦੇ ਛਲ ਹੈ। ਹਾਂ ਮੌਕਾ ਨਹੀਂ ਬਣਦਾ ਉਹ ਛਲ ਦਾ, ਪਰ ਅੰਦਰ ਛਲ ਹੈ, ਅੰਦਰ ਧੋਖਾ ਹੈ। ਤੇ ਸਤਿਗੁਰੂ ਜੀ ਕਹਿੰਦੇ ਭਾਈ ਅੰਦਰ ਛਲ ਹੋਣੇ ਕਰਕੇ ਉਹ ਆਪ ਖਪਦਾ ਏ ਤੇ ਦੂਸਰਿਆਂ ਨੂੰ ਵੀ ਜਿਹੜੇ ਉਹਦੇ ਸੰਗੀ ਸਾਥੀ ਹੁੰਦੇ ਆ ਉਹਨਾਂ ਨੂੰ ਵੀ ਸਭ ਨੂੰ ਇਹ ਧੋਖੇਬਾਜ਼ੀ ਦੇ ਅੰਦਰ ਕਪਟ ਦੇ ਅੰਦਰ ਹੀ ਮਹਾਰਾਜ ਕਹਿੰਦੇ ਭਾਈ ਦੁਖੀ ਕਰਦਾ ਰਹਿੰਦਾ, ਉਹਨਾਂ ਨੂੰ ਵੀ ਖਪਾਉਂਦਾ ਹੈ।
ਸਤਿਗੁਰ ਦਾ ਭਾਣਾ ਚਿੱਤ ਨਾ ਆਵੇ,
ਸਤਿਗੁਰੂ ਜੀ ਦਾ ਭਾਣਾ ਮਹਾਰਾਜ ਦੀ ਰਜਾ, ਉਸ ਨੂੰ ਚਿੱਤ ਵਿੱਚ ਖਿਆਲ ਹੀ ਨਹੀਂ ਆਉਂਦਾ ਕਦੇ ਕਿ ਮਹਾਰਾਜ ਦਾ ਭਾਣਾ ਮਿੱਠਾ ਕਰਕੇ ਮੰਨੀਏ। ਉਹ ਸੋਚਦਾ ਕਿ ਮੈਂ ਆਪਣੀ ਮਰਜ਼ੀ ਨਾਲ ਜੋ ਚਾਹਾਂ ਕਰ ਸਕਦਾ ਹਾਂ ਤੇ ਮੈਂ ਕਰ ਰਿਹਾ ਹਾਂ, ਇਸ ਮਨ ਦੀ ਮਰਜ਼ੀ ਨਾਲ ਕੀਤੇ ਹੋਏ ਕਰਮ ਨੂੰ ਹੀ ਮੌਜਾਂ ਕਰਨੀਆਂ ਸਮਝਦੇ ਆ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਮੌਜਾਂ ਨਹੀਂ ਹੈ, ਤੂੰ ਕਰਮਾਂ ਦਾ ਵੱਧ ਜਾਵੇਂਗਾ ਤੇ ਇਹ ਬੱਜਿਆ ਛੁੱਟ ਨਹੀਂ ਸਕੇਗਾ। ਤੇ ਸਤਿਗੁਰੂ ਜੀ ਕਹਿੰਦੇ ਹਨ ਇਹ ਪੰਕਤੀ ਫਿਰ ਪੜ੍ਹ ਦਿਓ।
ਸਤਿਗੁਰ ਦਾ ਭਾਣਾ ਚਿੱਤ ਨਾ ਆਵੇ,
ਚਿੱਤ ਵਿੱਚ ਸਤਿਗੁਰੂ ਜੀ ਦੀ ਰਜਾ ਨੂੰ ਚੇਤੇ ਹੀ ਨਹੀਂ ਕਰਦਾ, ਭਾਣਾ ਮਿੱਠਾ ਕਰਕੇ ਮੰਨਣ ਦਾ ਕਦੇ ਖਿਆਲ ਹੀ ਨਹੀਂ ਪੈਦਾ ਹੁੰਦਾ ਕਿ ਵਾਹਿਗੁਰੂ ਦੀ ਰਜਾ ਵਿੱਚ ਚੱਲਿਆ ਕਰੀਏ।
ਆਪਣਾ ਸਵਾਏ ਸਿਰਾਹੀ,
ਉਹ ਆਪਣੇ ਸਵਾਏ ਪ੍ਰਯੋਜਨ ਵਾਸਤੇ ਤੁਰੇ ਫਿਰਦੇ ਰਹਿੰਦੇ ਆ, ਆਪਣੇ ਮਤਲਬ ਵਾਸਤੇ ਸਾਧ ਸੰਗਤ ਜੀ ਕਿਤੇ ਜਾਂਦੇ ਆ ਜਾਂ ਕਿਤੇ ਕਿਸੇ ਨਾਲ ਕੋਈ ਸੰਬੰਧ ਕਰਦੇ ਆ ਤੇ ਆਪਣੇ ਮਤਲਬ ਵਾਸਤੇ, ਆਪਣਾ ਪ੍ਰਯੋਜਨ ਹੁੰਦਾ, ਸਵੈ ਪ੍ਰਯੋਜਨ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਕਰਦੇ। ਐਸੇ ਮਨੁੱਖ ਨੂੰ ਕੋਈ ਕਹੇ ਕਿ ਚੱਲ ਗੁਰੂ ਘਰ ਯਾਤਰਾ ਕਰ ਆਈਏ, ਦਰਸ਼ਨ ਕਰਨ ਚੱਲੀਏ, ਉਹ ਪੁੱਛਦਾ ਕਿ ਉੱਥੇ ਕੀ ਮਿਲੇਗਾ, ਕੀ ਲਾਭ ਹੈ ਉੱਥੇ ਜਾਣ ਦਾ, ਤੇ ਜੇ ਕਹਿ ਦੇਵੇ ਕਿ ਉੱਥੇ ਬੜੀ ਮਾਇਆ ਮਿਲਣੀ ਹੈ, ਉੱਥੇ ਪਦਾਰਥ ਬੜੇ ਮਿਲਦੇ ਆ, ਉਹਦਾ ਪ੍ਰਯੋਜਨ ਸਿੱਧ ਹੁੰਦਾ ਕਿ ਚੱਲ ਫਿਰ ਚੱਲੀਏ। ਸਤਿਗੁਰੂ ਜੀ ਕਹਿੰਦੇ ਆਪਣੇ ਮਤਲਬ ਵਾਸਤੇ, ਐਸੇ ਪੁਰਖ ਕਈ ਵਾਰੀ ਮਤਲਬ ਵਾਸਤੇ ਹੀ ਸੰਗਤ ਵਿੱਚ ਆਏ ਹੁੰਦੇ ਕਿਉਂਕਿ ਉਹਨਾਂ ਦਾ ਕੋਈ ਕੰਮ ਕਾਰ ਹੁੰਦਾ, ਸੰਗਤ ਨਹੀਂ ਕਰਦੇ ਅੰਦਰ ਦਿਲੋਂ ਪਿਆਰ ਨਾਲ, ਸ਼ਬਦ ਨਾਲ ਨਹੀਂ ਜੁੜਦੇ, ਪਰ ਆ ਜਾਂਦੇ ਆ। ਪਰ ਮਹਾਰਾਜ ਕਹਿੰਦੇ ਭਾਈ ਉਹਨਾਂ ਚਿੱਤ ਉਦਾਸ, ਇੱਥੇ ਉਹਨਾਂ ਦਾ ਚਿੱਤ ਉਦਾਸ ਰਹਿੰਦਾ ਕਿਉਂਕਿ ਉਹ ਆਪਣੇ ਪ੍ਰਯੋਜਨ ਵਾਸਤੇ ਆਏ ਹੋਏ ਆ, ਇਹ ਮਤਲਬ ਵਾਸਤੇ। ਮਹਾਰਾਜ ਜੀ ਕਹਿੰਦੇ ਭਾਈ ਆਪਣੇ ਸਵਾਏ ਸਵਾਰਥ ਵਾਸਤੇ ਤੁਰੇ ਫਿਰਦੇ
ਆ।
ਜੇ ਮੇਰੇ ਸਤਿਗੁਰੂ ਜੀ ਆਪਣੀ ਕਿਰਪਾ ਮੇਹਰ ਕਰਕੇ ਕਰ ਦੇਣ,
ਨਾਨਕ ਸਬਦ ਸਮਾਹੀ।
ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਕਹਿੰਦੇ ਆ ਉਹ ਵੀ ਸ਼ਬਦ ਵਿੱਚ ਸਮਾ ਸਕਦਾ ਹੈ, ਜੇ ਮੇਰੇ ਸਤਿਗੁਰੂ ਕਿਰਪਾ ਕਰ ਦੇਣ। ਸਤ ਸੰਗਤ ਜੀ, ਇਹ ਸਤਿਗੁਰਾਂ ਦਾ ਸਜਿਆ ਹੋਇਆ ਦਰਬਾਰ, ਜਦੋਂ ਹਜ਼ੂਰ ਸਰਗੁਣ ਰੂਪ ਕਰਕੇ ਮਹਾਰਾਜ ਜੀ ਤਖ਼ਤ ਤੇ ਸਜਿਆ ਕਰਦੇ, ਸਤਿਗੁਰੂ ਜੀ ਦੇ ਦਰਬਾਰ ਵਿੱਚ ਜਦੋਂ ਕੋਈ ਪ੍ਰਾਣੀ ਆਉਂਦਾ, ਜਦੋਂ ਮਹਾਰਾਜ ਇੱਥੇ ਪਵਿੱਤਰ ਸਰੋਵਰ ਦੀ ਕਾਰ ਕਰਾਈ ਹੈ ਨਾ, ਬੜੇ ਬੜੇ ਵਪਾਰੀ ਆਏ ਇੱਥੇ, ਬੜੇ ਬੜੇ ਇਹੋ ਜਿਹੇ ਆਏ ਜਿਹੜੇ ਮਿਹਨਤ ਮੁਸ਼ਕਤ ਕਰਨ ਲਈ ਆਏ ਗੁਰੂ ਘਰੋਂ, ਉਹਨਾਂ ਨੂੰ ਮਜ਼ਦੂਰੀ ਮਿਲਦੀ ਸੀ, ਪਰ ਕਈ ਇਹੋ ਜਿਹੇ ਆਏ ਆਏ ਤਾਂ ਵਪਾਰ ਕਰਨ, ਪਰ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਸਾਧ ਸੰਗਤ ਜੀ ਨਿਹਾਲ ਹੋ ਗਏ, ਸਾਰੀ ਆਪਣੀ ਰਸਤ ਵੀ ਸੰਗਤ ਦੇ ਵਿੱਚ ਹੀ ਲੰਗਰ ਚ ਲਾ ਦਿੱਤੀ। ਮਹਾਰਾਜ ਜੀ ਕਹਿੰਦੇ ਭਾਈ ਸਿੱਖਾਂ ਮਾਇਆ ਲੈ ਲੈ, सतगुरु माया नहीं लैनी, परलोक जमा की मार तो छुड़ा लो। सोझी आ गई सतगुरु जी जिदे ते कृपा कर दे महाराज उन्हें शब्द का रस दे देंगे। आइए तो भावें संगत में किसी स्वै प्रयोजन नहीं अपने मतलब वास्ते ही आईए पर सतगुरु जी के कोलों हाथ जोड़ के कृपा मिलीए। महाराज मेरे को रहमत करो मैं लालची हाँ सच्चे पातशाह अपने मतलब करके तुरै फिरदा हाँ पर तुहाडी संगत च आया गरीब नवाज मेरे पर कृपा करो मैनू शब्द का आनंद आवे शब्द का रस आवे। सतगुरु गुरु रामदास साहब जी कहते ने मेरे सतगुरु गुरु अमरदास साहब सच्चे पातशाह जदों अपनी कृपा करते हैं ना फिर वह शब्द विच समा जांदा प्राणी हजूर के कोल तो बड़े बड़े वैष्णव आए। गुरु अमरदास सच्चे पातशाह जी महाराज हजूर का एक प्रेमी सीगा गंगा स्नान में जा रहा सी महाराज सच्चे पातशाह जी के दर्शन करना आया उपमा सुन के महाराज जी के दर्शन किए बड़ा चित निहाल होया। सतगुरु जी कहते ने पंडित जी किथे चले महाराज मैं गंगा स्नान चलिया हां। सतगुरु जी कहते संगत जी गंगा वगदी है गुरु नानक साहब के घर के अंदर। फिर उन्होंने कहा महाराज मेरा निजम है मैं जाना है। सतगुरु जी कहते अच्छा जिवें तुहाडी मर्जी है फिर ऐ करो साडे वास्ते तुसी गंगा जल ही लाओ लोटा देता हजूर में कोलो भी लेंदे आयो। अच्छा महाराज जरूर लियावांगे। वह जदों गंगा विच आप स्नान कर लिया चेता आया तो महाराज लोटा दिता सी लोटा भर लै चलिए। जदों लोटा डुबकी लवाई ना लोटे ने तो हथों छुट गया वह गंगा च बह गया। पंडित के मन में बड़ा शंका आया कि हुण महाराज दिता सी लोटा तो मना जल की लैके जाना लोटा ही गुआच गया। फिर सतगुरां दे हजूर आए महाराज जी ने कहा कि पंडित जी साडा तुसी जल लिआंदा क्या सीगा ना महाराज भुल हो गई सच्चे पातशाह तो लोटा विच ही छुटक गया महाराज लोटा भी गुआ आए। सतगुरु जी कहते अच्छा कोई ना तुसी इशनान पानी कर लो लंगर छको। जदों पंडित जी ने बौली साहब विच टुब्बी मारी ना तो सत संगत जी और गंगा विच छुटकिया लोटा बाहर आ गया। सच्चे पातशाह के हजूर लैके आए बड़े हैरान हुए महाराज तो गंगा विच गवाचिया सी। सतगुरु जी कहते साडी बौली साहब के तीर्थ है इत्थे सारे तीर्थवास करदे आ पंडित जी जिथे नाम है ना उत्थे सारे तीर्थवास कर जिथे सतगुरु हैं उत्थे सारे तीर्थवास कर दे। पंडित ने सतगुरां जी की सिखी धारण की गरीब नवाज सच्चे पातशाह की संगत विच जुड़ करके अपना जन्म सफला किया। सत संगत जी जो सतगुरु कृपा कर दे तो फिर प्राणी मात्र का मन शब्द विच टिक जांदा ये देहां तो उहदा मन हट जांदा अखां नहीं देहां नहीं वेखदियां पदार्थ नहीं वेखदियां संसार नहीं वेखदियां वाहगुरु नू वेखण लग पैंदी है। अंदर ज्ञान प्रगट हो जाता है तो मत उत्तम हो जाती है तो प्राणी शब्द विच समा जाता
है।
चौथे पातशाह सतगुरु जी महले द्वारा उपदेश बख्शिश करते हैं जो गरीब नवाज गुरु नानक साहब का चौथा स्वरूप है। सतगुरु जी
मनमुख माया मोह व्यापे
महाराज जी फिर मनमुख की हालत दसते हैं कि मनमुख में माया का मोह व्यापदा की चिंबड़ा बार बार सुन लेंदा फिर डोल जाता कि माया तो बिना किवें कम चलेगा। महाराज जी कहते उन्होंने खिन खिन काल माया व्यापदी है चिंबड़ी है पदार्थ खिंचते हैं कि किवें इन्हों तो बिना सरेगा नहीं सर सकता। मनमुख का सुभाव हुंदा साध संगत जी जिहड़ा उहदी गल ना मन्ने उन्हें मनाउण विच जिद करता है दुखी नूं वेख के सुखी हुंदा सुखी नूं वेख के दुखी हुंदा ते अपने मन की गल करना चाहुंदा है यह मनमुख के लक्षण है। महाराज जी कहते उन्हें सदा ही माया चिंबड़ी रहिंदी
है मनुआ फिर नाए
दूजे भाव विच मन टिकदा नहीं है। दूजा भाव की है कि जबान दे रस ਇਹ ਸਤ ਸੰਗਤ ਦੀ ਅੱਖਾਂ ਦਾ ਵੇਖਣਾ, ਕੰਨਾਂ ਦਾ ਸੁਣਨਾ, ਜਿਹੜਾ ਚੁਗਲੀ ਸੁਣ ਕੇ ਖੁਸ਼ ਹੋਣਾ ਦੂਜਾ ਰਸ ਹੈ, ਜਿਹੜਾ ਰੂਪ ਵੇਖ ਕੇ ਅੱਖਾਂ ਨੇ ਮਨ ਨੇ ਤ੍ਰਿਪਤੀ ਸਮਝਣੀ ਇਹ ਦੂਜਾ ਰਸ ਹੈ। ਸੰਸਾਰ ਦੇ ਜਿੰਨੇ ਰਸ ਵੇਲੇ ਇਹ ਦੂਜੇ ਰਸ ਨੇ ਸਤ ਸੰਗਤ ਜੀ, ਜਿਨ੍ਹਾਂ ਨੂੰ ਦੂਜਾ ਭਾਵ ਹੈ ਨਾ ਸੰਸਾਰ ਦਾ, ਜਿਨ੍ਹਾਂ ਦੇ ਅੰਦਰ ਦਵੈਤ ਦੀ ਪ੍ਰੀਤ ਹੈ, ਮਨ ਵਿਚ ਈਰਖਾ ਹੈ, ਦੂਜਿਆਂ ਨੂੰ ਪਰਾਏ ਕਰਕੇ ਵੇਖਦਾ ਹੈ, ਸਤਿਗੁਰੂ ਜੀ ਕਹਿੰਦੇ ਮਨ ਉਹਦਾ ਅਸਥਿਰ ਨਹੀਂ ਰਹਿ ਸਕਦਾ, ਉਹਦਾ ਮਨ ਟਿਕ ਨਹੀਂ ਸਕਦਾ ਹੈ। ਕਿਉਂ ਨਹੀਂ ਟਿਕਦਾ? ਕਿਉਂਕਿ ਦੁਸ਼ਮਣ ਸਮਝਦਾ ਕਿਸੇ ਨੂੰ, ਕਿਸੇ ਨੂੰ ਮਿੱਤਰ ਸਮਝਦਾ ਹੈ, ਤੇ ਮਾਇਆ ਮੋਹ ਰਹੀ ਹੈ ਪੁਨਾ ਪੁਨਾ ਬਾਰ ਬਾਰ, ਮਾਇਆ ਵਿਚ ਮਨ ਵਿਆਪਿਆ ਹੋਇਆ ਹੈ, ਲੱਗਾ ਹੋਇਆ। ਸਤਿਗੁਰੂ ਜੀ ਕਹਿੰਦੇ ਮਨ ਭਾਈ ਉਹਦਾ ਦੂਜੇ ਭਾਵ ਵਿਚ ਲੱਗਣੇ ਕਰਕੇ, ਸੰਸਾਰਕ ਰਸਾਂ ਵਿਚ ਲੱਗਣੇ ਕਰਕੇ ਸਥਿਰ ਨਹੀਂ ਰਹਿੰਦਾ, ਟਿਕਦਾ ਨਹੀਂ ਹੈ।
ਮਨ ਦਿਨ ਜਲ ਦਿਨ ਰਾਤ,
ਉਹ ਰਾਤ ਦਿਨ ਹੀ ਜਲਦਾ ਰਹਿੰਦਾ, ਕਦੇ ਕਾਮ ਦੀ ਅੱਗ ਵਿਚ ਸੜਦਾ, ਕਦੇ ਕ੍ਰੋਧ ਦੀ ਅੱਗ ਵਿਚ ਸੜਦਾ, ਕਦੇ ਤ੍ਰਿਸ਼ਨਾ ਦੀ ਅੱਗ ਵਿਚ ਸੜਦਾ। ਇਹ ਅੱਗਾਂ ਹੀ ਸਾੜਦੀਆਂ ਨੇ, ਤੇ ਉਹ ਕਿਤੇ ਇਕ ਦੋ ਮਿੰਟ ਨਹੀਂ, ਮਹਾਰਾਜ ਕਹਿੰਦੇ ਹਰ ਰੋਗ ਰਾਤ ਦਿਨ ਉਹ ਸੜਦਾ ਹੀ ਰਹਿੰਦਾ ਹੈ ਵਿਕਾਰਾਂ ਦੀ ਅਗਨੀ ਦੇ ਅੰਦਰ।
ਮੈਂ ਖਪਹਾ ਖਪਾਹੇ,
ਹਉਮੈ ਵਿਚ ਆਪ ਖਪਦਾ ਹੈ, ਦੁਖੀ ਹੁੰਦਾ ਹੈ, ਤੇ ਜਿਹੜਾ ਕੋਈ ਉਹਦਾ ਸਾਥੀ ਉਹਨੂੰ ਖਪਾਉਂਦਾ ਉਹਨੂੰ ਵੀ ਦੁਖੀ ਕਰਦਾ ਹੈ। ਹੰਕਾਰੀ ਮਨੁੱਖ ਦਾ ਸੰਗ ਕਰਨ ਵਾਲਾ ਕਦੇ ਸੁਖੀ ਨਹੀਂ ਹੋ ਸਕਦਾ, ਉਹ ਪੁਣੇ ਪੁਣੇ ਗੱਲਾਂ ਬਾਤਾਂ ਚ ਡੰਗ ਮਾਰਦਾ ਰਹਿੰਦਾ ਕਿ ਤੂੰ ਮੇਰੀ ਪ੍ਰਭਤਾ ਨਹੀਂ ਸਮਝ ਰਿਹਾ ਤੇ ਮੈਂ ਤੈਨੂੰ ਸਮਝਾ ਦਿੰਦਾ, ਜੋ ਮੈਂ ਹਾਂ ਉਹ ਮੈਂ ਹੀ ਹਾਂ, ਇਹੀ ਹੰਕਾਰੀ ਦਾ ਹੁੰਦਾ। ਤੇ ਅੱਜ ਵੇਖੀਏ ਸੰਸਾਰ ਵਿਚ ਬਹੁਤਾਤ ਲੋਕ ਗੱਲਾਂ ਬਾਤਾਂ ਦੇ ਅੰਦਰ ਹੀ ਆਪਣੀ ਦੇਹ ਦੀ ਵਡਿਆਈ ਆਪ ਹੀ ਕਰਦੇ ਆ, ਆਪਣੇ ਪਰਿਵਾਰ ਦੀ ਵਡਿਆਈ ਆਪ ਹੀ ਕਰਦੇ ਆ। ਇਹ ਹੰਕਾਰ ਦੀ ਨਿਸ਼ਾਨੀ ਹੈ। ਗੁਰਮੁਖਾਂ ਦੇ ਮੋਲ ਐਸੇ ਨਹੀਂ ਹੁੰਦੇ, ਉਹ ਤਾਂ ਆਪਣੇ ਆਪ ਨੂੰ ਸਭ ਤੋਂ ਨੀਵਾਂ ਮੰਨ ਲੈਂਦੇ ਆ, ਸਭ ਦੇ ਚਰਨਾਂ ਦੀ ਧੂੜ ਬਣ ਜਾਂਦੇ ਆ। ਸਤਿਗੁਰੂ ਜੀ ਕਹਿੰਦੇ ਹੰਕਾਰ ਕਰਕੇ ਮਨਮੁਖ ਆਪ ਦੁਖੀ ਹੁੰਦਾ ਖਪਦਾ ਏ, ਤੇ ਹੋਰਨਾਂ ਨੂੰ ਜਿਹੜੇ ਉਹਦੇ ਸੰਗੀ ਉਹਨਾਂ ਨੂੰ ਖਪਾਉਂਦਾ ਦੁਖੀ ਕਰਦਾ
ਏਬਾਰਾ।
ਅੰਦਰ ਲਾਲਚ ਵੈ ਪਦਾਰਥਾਂ ਦੇ ਜੋੜਨ ਦਾ, ਅੰਦਰ ਸਾਧ ਸੰਗਤ ਜੀ ਲੋਭ ਆ ਉਹਦੇ ਖਾਣ ਦਾ, ਖਾਣ ਲੱਗਿਆਂ ਨੂੰ ਕਈ ਇੰਨਾ ਹੀ ਲੋਭ ਕਰਦੇ ਐ। ਸਾਧ ਸੰਗਤ ਜੀ ਜ਼ਬਾਨ ਤਾਂ ਰਸ ਦਈ ਜਾਂਦੀ ਹੈ ਪਰ ਪੇਟ ਭਰ ਜਾਂਦਾ ਹੈ। ਫਿਰ ਉਹ ਕਈ ਵਾਰੀ ਕਹਿੰਦੇ ਆ ਕਿ ਜਦੋਂ ਅੱਜ ਕੱਲ੍ਹ ਪੂੜਿਆਂ ਦੀ ਬਹਾਰ ਹੈ, ਬਰਸਾਤ ਹੈ, ਪਾਵਸ ਰਿਤੂ ਚੱਲਦੀ ਪਈ ਹੈ, ਕਹਿੰਦੇ ਮਹਾਰਾਜ ਇੱਕ ਪੂੜਾ ਹੋਰ ਛਕ ਲਓ। ਕਹਿੰਦਾ ਜੇ ਪੂੜੇ ਜੋਗੀ ਜਿਹੜੀ ਹੈ ਉਹ ਪੂੜੇ ਛਕ ਲਏ ਸੀ, ਤੇ ਕਹਿੰਦੇ ਜੀ ਇੱਕ ਗੋਲੀ ਖਾ ਲਓ ਹੋਰ ਤੇ ਗੋਲੀ ਨਾਲ ਤੁਸੀਂ ਠੀਕ ਹੋ ਜਾਓਗੇ। ਕਹਿੰਦੇ ਜੇ ਗੋਲੀ ਜੋਗੀ ਥਾਂ ਹੁੰਦੀ ਤਾਂ ਮੈਂ ਪੂੜਾ ਨਾ ਹੋਰ ਖਾਂਦਾ, ਇੰਨਾ ਰੱਜ ਕੇ ਖਾ ਲੈਣਾ ਕਿ ਗੋਲੀ ਜੋਗੀ ਥਾਂ ਵੀ ਨਾ ਅੰਦਰ ਰਹਿਣੀ। ਤੇ ਮਹਾਰਾਜ ਜੀ ਕਹਿੰਦੇ ਭਾਈ ਇਹ ਲੋਭ ਹੈ ਖਾਣ ਦਾ, ਲੋਭ ਹੈ ਪਦਾਰਥਾਂ ਦੇ ਜੋੜਨ ਦਾ, ਜਿਸ ਕਰਕੇ ਮਹਾਰਾਜ ਕਹਿੰਦੇ ਅੰਦਰ ਮਹਾਂ ਗੁਬਾਰ ਆ। ਮਹਾਂ ਗੁਬਾਰ ਜਿਹਦੇ ਵਿਚ ਕੁਝ ਵੀ ਨਹੀਂ ਸੁੱਝਦਾ ਹੈ, ਇਹ ਅਗਿਆਨਤਾ ਦਾ ਭਾਰੀ ਮਹਾਰਾਜ ਕਹਿੰਦੇ ਹਨੇਰਾ ਵਿਆਪਦਾ
ਏ।
ਜਿਹੜੇ ਗੁਰਮੁਖ ਹਨ ਕੋਈ ਵੀ ਗੁਰਮੁਖ ਉਹਦੇ ਨੇੜੇ ਨਹੀਂ ਜਾਣਾ ਪਸੰਦ ਕਰਦਾ ਕਿ ਉਹਦੇ ਲਾਗੇ ਜਾ ਕੇ ਆਪਾਂ ਕੀ ਕਰਨਾ ਹੈ, ਇਹਨੇ ਤਾਂ ਹਉਮੈ ਦਾ ਡੰਗ ਮਾਰਨਾ ਜਾਂ ਕੋਈ ਮਾਇਆ ਦੀ ਉਸਤਤ ਕਰਨੀ ਹੈ, ਕੋਈ ਵਿਸ਼ਿਆਂ ਦੀ ਗੱਲ ਹੀ ਕਰਨੀ ਹੈ। ਹਜ਼ੂਰ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਕਹਿੰਦੇ ਹੈ ਗੁਰਮੁਖ ਭਾਈ ਕੋਈ ਵੀ ਇਹੋ ਜਿਹੇ ਮਨੁੱਖ ਦੇ ਲਾਗੇ ਨਹੀਂ ਜਾਣਾ ਪਸੰਦ ਕਰਦੇ।
ਆਪ ਦੁਖੀ ਸੁਖ ਬਦਲੂ ਨਾ ਪਾਵੇ।
ਉਹ ਆਪ ਦੁਖੀ ਹੁੰਦੇ ਹੈ ਸਦਾ ਹੀ, ਸੁਖ ਕਦੂ ਨਾ ਪਾਵੇ। ਖਿਆਲ ਮਾਤਰ ਵੀ, ਸੁਪਨੇ ਮਾਤਰ ਵੀ ਸੁੱਖ ਨਹੀਂ ਉਹਨਾਂ ਨੂੰ ਸਾਧ ਸੰਗਤ ਜੀ ਮਿਲਦਾ, ਪ੍ਰਤੱਖ ਤਾਂ ਉਹਨਾਂ ਨੇ ਸੁੱਖ ਮੰਨਣਾ ਹੀ ਕੀ ਹੈ। ਮਹਾਰਾਜ ਕਹਿੰਦੇ ਥੋੜਾ ਮਾਤਰ ਵੀ ਉਹਨਾਂ ਨੂੰ ਕਦੇ ਵੀ ਸੁੱਖ ਪ੍ਰਾਪਤ ਨਹੀਂ ਹੁੰਦਾ ਹੈ।
जन्म मर मर जाए।
वह जन्मदे है वासना दे साध संगत जी जमाए हुए जमदे है तो मौत दे मारे मर जाते हैं। वासना ही जन्म दई जाती है जिहो जी वासना ओहो जी जून में चले जाते हैं। जूना बार बार मिलती है सतगुरु जी की बाणी कहती है वासना शरीर दिंदी है। महाराज जी कहते हैं अंतकाल जे लक्ष्मी सिमरै ऐसी चिंता नह दे मन सर्प जोन वाल वाले आओ तेरा। सप की जून में बार बार आवेगा वासना जन्म दिंदी है। इहदे विच भगत त्रिलोचन जी ने सारिया वासनावां का जिक्र करके दसिया कि किधर किधर नूं जीव जांदा है। अंतकाल जे लड़के सिमरै ऐसी चिंता नह दे मरै सूकर जोन वाल वाले आउतर। सूर दे बच्चे बड़े होंगे सूरिया दे पुत्र करता इच्छा कि पुत्र होवे पुत्र होवे चढ़ाई कर जावे उन्हें वो जून महाराज जी कहते मिलती है। अंतकाल जे मंदिर सिमरै ऐसी चिंता नह जे मरै प्रेत जोन वाल वाले आउतर। अंतकाल जे स्त्री सिमरै ऐसी चिंता नह जे मरै वेसवा जोन वाल वाले आउतर। तो फिर भगत जी कहते ने अंतकाल नारायण सिमरै ऐसी चिंता नह जे मरै भगत त्रिलोचन ते नर मुकता पीतंबर वा कर बसा। भगत त्रिलोचन जी कहते मुक्त हो जाता पुरख मरन लग्या जिदे मन में यह चिंता ख्याल आवे कि मना बहुता नाम जपना चाहिए सी तो थोड़ा जपे वाहगुरु के नाम के जपण का ख्याल होवे ते अंत वेले अपने मुख तो आखे सतनाम श्री वाहगुरु उहदे प्राण किधरे पंखेरू नहीं होंगे वाहगुरु के देश में पहुंचते हैं। सतगुरु जी कहते भाई ऐसा मनुख जिदे अंदर अज्ञानता का द्वार हनेरा है वह आप दुखी होंगे। सचे पातशाह कहते होरना में दुखी करता है। हजूर कहते जन्मदा है वासना का मारिया होया तो मौत का मारिया मर जाता है। फिर महाराज कहते जन्म मरहे मर जा ही क्योंकि वह वाहेगुरु वालों मर गए है परमेश्वर के नाम वालों मर गए है। जिहड़ा साध संगत जी असी जिउंदे आ ना जिहड़ा महाराज ने उहनूं जिउणा नहीं किया है। सतगुरु जी कहते ने जीवन ही हर नाम ते आवे जिहड़ा वाहगुरु का नाम ते आउणा ना मरना ही बिसरना ही गोबिंद है जीवन ही हर नाम ते आवण। वाहगुरु का नाम भुलना ही मौत है मरना है तो जिंदगी की है वाहगुरु का नाम जपना। सतगुरु कहते जो वाहगुरु नाम वालों मरे हुए है वासना दे विचो जन्मदे तो मरदे रहिंदे जे मेरा सच्चा प्रभु वाहगुरु सतगुरु जी कहते भाई बख्श लवे महाराज जी वाहगुरु जी बख्शिश किवें करदे है गुनाहां नूं किवें बख्शदे है। गुरु रामदास साहब जी हजूर कहते जे गुर चरणी चित ला है जे गुरु साहब के चरणों अपना चित जोड़ लवे ना तो वाहगुरु जी सब गुनाहां नूं बख्श देंदे है क्योंकि वाहगुरु का सरगुण रूप हैं सतगुरु सच्चे पातशाह जी महाराज। सतगुरु जी आप निरंकार ने अपना स्वरूप बनाना किया है इस करके जेडे सतगुरु गुरु नानक साहब के चरणी लगते हैं धन गुरु अमरदास सच्चे पातशाह के चरणी लगते हैं। गुरु रामदास सच्चे पातशाह जी कहते ने मेरा हरि प्रभु उन्होंने बख्श लेगा पौड़ी द्वारा महाराज जी बख्शिश करते हुए शब्द संपूर्ण करते हैं। हजूर कहते भाई ओ संत ओ भगत परवान चढ़ जाता है सुरखरू हो जाता है। हुण साध संगत जी कहने तो कोई भी कह सकता कि मैं संत हां मैं भगत हां। जे भगत ने पूछो कि महाराज तुसी संत हो तुसी भगत हो तो कहते ने कबीर कूकर राम को मतिया मेरे लाओ गले हमारे जेवरी जा खिंचा तह जाओ ਉਹ ਆਪਣੇ ਆਪ ਨੂੰ ਮਹਾਰਾਜ ਜੀ ਦਾ ਸੇਵਕ ਕਹਿੰਦੇ ਆ, ਦਾਸ ਕਹਿੰਦੇ ਆ, ਕੁੱਕਰ ਕਹਿੰਦੇ ਆ। ਮਹਾਰਾਜ ਕਹਿੰਦੇ ਭਾਈ ਉਹ ਸੰਤ ਉਹ ਭਗਤ ਵਾਹਿਗੁਰੂ ਦੇ ਦਰ ਪ੍ਰਵਾਨ ਚੜ ਜਾਂਦੇ
ਆ,
ਜੋ ਮੇਰੇ ਪ੍ਰਭੂ ਨੂੰ ਭਾ ਗਏ ਆ, ਜਿਨ੍ਹਾਂ ਦੇ ਅੰਦਰ ਮੇਰੇ ਪ੍ਰਭੂ ਦਾ ਭਾਣਾ ਭਾ ਗਿਆ। ਮੈਂ ਮਹਾਰਾਜ ਕਹਿੰਦੇ ਭਾਈ ਉਹ ਸੁਰਖਰੂ ਹੁੰਦੇ ਆ ਵਾਹਿਗੁਰੂ ਜੀ ਦੇ ਦਰਬਾਰ ਅੰਦਰ।
ਚੱਖਣਾ ਜੰਤ
ਉਹ ਜੰਤ ਉਹ ਜੀਵ ਸਤਿਗੁਰੂ ਜੀ ਕਹਿੰਦੇ ਭਾਈ ਵਿਚੱਖਣ ਕੀ ਚਤੁਰ ਹਨ। ਜਿਹੜਾ ਸਾਧ ਸੰਗਤ ਜੀ ਰੱਬ ਦਾ ਪਿਆਰਾ ਨਾ, ਬੜੇ ਚਲਾਕ ਹੁੰਦੇ ਆ, ਦੇਖਣ ਨੂੰ ਲੱਗਦੇ ਆ ਕਿ ਇਹਨਾਂ ਨੂੰ ਕੋਈ ਸੁੱਧ ਬੁੱਧ ਨਹੀਂ, ਬਾਹਰ ਵੀ ਬੜੇ ਭੋਲੇ ਆ। ਪਰ ਕਬੀਰ ਸਾਹਿਬ ਜੀ ਕਹਿੰਦੇ ਨੇ ਕਬੀਰ ਚਤੁਰਾਈ ਅਤ ਕਮੀ ਹਰ ਸਿਮਰਤ ਦਿਨ ਜਾਏ। ਵਾਹਿਗੁਰੂ ਵਾਹਿਗੁਰੂ ਕਰਦੇ ਆ ਜਿਹਦਾ ਦਿਨ ਰਾਤ ਲੰਘਦਾ ਨਾ, ਬੜੇ ਚਲਾਕ ਹੁੰਦੇ ਆ। ਮਨਮੁੱਖ ਤਾਂ ਕਦੇ ਕਾਮ ਦੇ ਫੁਰਨੇ ਨੇ ਢਾ ਲਿਆ, ਕਦੇ ਕ੍ਰੋਧ ਨੇ ਢਾ ਲਿਆ। ਰੱਬ ਦੇ ਪਿਆਰੇ ਤਾਂ ਕਾਮ ਦਾ ਫੁਰਨਾ ਨਹੀਂ ਚੱਲਣ ਦਿੰਦੇ, ਕ੍ਰੋਧ ਨੂੰ ਆਪਣੇ ਅੰਦਰ ਆਉਣ ਹੀ ਨਹੀਂ ਦਿੰਦੇ। ਇੰਨੇ ਚਲਾਕ ਹੁੰਦੇ, ਉਸੇ ਵੇਲੇ ਮਨ ਦੀ ਗਤਾ ਗਤੀ ਨੂੰ ਫੜ ਲੈਂਦੇ ਆ, ਮਨ ਦੇ ਅੰਦਰ ਬੁਰਿਆਈ ਆਉਣ ਹੀ ਨਹੀਂ ਦਿੰਦੇ। ਸਤਿਗੁਰੂ ਜੀ ਕਹਿੰਦੇ ਭਾਈ ਉਹ ਬਹੁਤ ਚਤੁਰ ਹੁੰਦੇ ਆ, ਜਿਨ੍ਹਾਂ ਨੂੰ ਵਾਹਿਗੁਰੂ ਨਾਮ ਸਦਾ ਚੇਤੇ ਰਹਿੰਦਾ ਹੈ, ਉਹ ਜੰਤ ਉਹ ਜੀਵ ਸਦਾ ਮਹਾਰਾਜ ਕਹਿੰਦੇ ਭਾਈ ਚਤੁਰ ਹਨ, ਚਲਾਕ ਹਨ। ਜਿਨ੍ਹਾਂ ਨੇ ਮੇਰੇ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਹੈ। ਫਿਰ ਮਹਾਰਾਜ ਕਹਿੰਦੇ ਸੇਈ ਬਚੱਖਣ ਜੰਤ, ਸਾਧ ਸੰਗਤ ਜੀ ਛੰਦੀ ਸੇਵ ਕਰਕੇ ਬੇ ਚੱਖਣ, ਚੱਖਣ ਕਹਿੰਦੇ ਆ ਚਕਸ਼ੂ ਨੇਤਰਾਂ ਨੂੰ। ਮਹਾਰਾਜ ਕਹਿੰਦੇ ਭਾਈ ਉਹਨਾਂ ਦੇ ਜਿਹੜੇ ਅੰਦਰ ਜਿਹੜੀ ਦਿਵ ਦ੍ਰਿਸ਼ਟੀ ਹੈ ਨਾ, ਅੰਦਰਲੇ ਚਕਸ਼ੂ ਗਿਆਨ ਦੀਆਂ ਅੱਖਾਂ ਉਹ ਖੁੱਲ ਜਾਂਦੀਆਂ ਨੇ। ਕਿਹਨਾਂ ਦੀਆਂ? ਜਿਨ੍ਹਾਂ ਨੇ ਵਾਹਿਗੁਰੂ ਨਾਮ ਨੂੰ ਧਿਆਇਆ ਹੈ, ਬਾਰ ਬਾਰ ਆਪਣੀ ਰਸਨਾ ਤੋਂ ਗੁਰ ਮੰਤਰ ਜਪਿਆ ਹੈ, ਉਹਨਾਂ ਦੇ ਅੰਦਰਲਾ ਜਿਹੜਾ ਸਾਧ ਸੰਗਤ ਜੀ ਗਿਆਨ ਦਾ ਨੇਤਰ ਉਹ ਖੁੱਲ ਜਾਂਦਾ ਏ। ਸਤਿਗੁਰੂ ਜੀ ਕਹਿੰਦੇ ਭਾਈ ਉਹਨਾਂ ਨੂੰ ਗਿਆਨ ਹੋ ਜਾਂਦਾ ਹੈ, ਉਹਨਾਂ ਦੀ ਦ੍ਰਿਸ਼ਟੀ ਦੇ ਅੰਦਰ ਇਹੋ ਜਿਹਾ ਗਿਆਨ ਆਉਂਦਾ ਹੈ ਕਿ ਪ੍ਰਲੋਕ ਤੱਕ ਦੀ ਉਹਨਾਂ ਨੂੰ ਸੋਝੀ ਹੋ ਆਉਂਦੀ ਹੈ। ਹਜ਼ੂਰ ਕਹਿੰਦੇ ਦਿਵ ਦ੍ਰਿਸ਼ਟੀ ਮਿਲ ਜਾਂਦੀ ਹੈ।
ਅੰਮ੍ਰਿਤ ਨਾਮ ਨਿਧਾਨ,
ਵਾਹਿਗੁਰੂ ਜੀ ਦਾ ਜਿਹੜਾ ਨਾਮ ਹੈ ਇਹ ਮ੍ਰਿਤਿਓ ਤੋਂ ਰਹਿਤ ਕਰ ਦੇਣ ਵਾਲਾ ਹੈ, ਐਸਾ ਅੰਮ੍ਰਿਤ ਹੈ ਕਿ ਜਿਹਦੇ ਨਾਲ ਸਾਧ ਸੰਗਤ ਜੀ ਫਿਰ ਮੌਤ ਨਹੀਂ ਆਉਂਦੀ। ਅੰਮ੍ਰਿਤ ਨਾਮ ਉਹਨਾਂ ਨੇ ਸਮਝਿਆ ਕਿ ਇਹੀ ਨਿਧਾਨ ਖਜ਼ਾਨਾ ਹੈ, ਹੋਰ ਖਜ਼ਾਨੇ ਸੰਸਾਰ ਦੇ ਅੰਦਰ ਸਭ ਨਾਸ਼ ਹੋ ਜਾਣ ਵਾਲੇ ਹੈ। ਵਾਹਿਗੁਰੂ ਦੇ ਨਾਮ ਅੰਮ੍ਰਿਤ ਨੂੰ ਉਹਨਾਂ ਨੇ ਨਿਧਾਨ ਖਜ਼ਾਨਾ ਸਮਝਿਆ ਹੈ।
ਭੋਜਨ ਖਾਇਆ,
ਨਾਮ ਰੂਪੀ ਭੋਜਨ ਨੂੰ ਉਹਨਾਂ ਨੇ ਖਾਧਾ, ਜਿਸ ਕਰਕੇ ਤ੍ਰਿਪਤ ਹੋ ਗਏ ਸਦਾ ਲਈ। ਕਦੇ ਫਿਰ ਭੁੱਖ ਲੱਗਦੀ ਹੀ ਨਹੀਂ ਸੰਸਾਰ ਦੇ ਪਦਾਰਥਾਂ ਦੀ, ਨਾਮ ਦੀ ਇੰਨੀ ਭੁੱਖ ਲੱਗਦੀ ਹੈ ਕਿ ਉਹਨਾਂ ਨੂੰ ਰੱਜ ਹੀ ਨਹੀਂ ਆਉਂਦਾ। ਉਹ ਤਾਂ ਹੋਰ ਨਾਮ ਜਪਦੇ ਆ, ਹੋਰ ਨਾਮ ਜਪਦੇ ਆ। ਮਹਾਰਾਜ ਜੀ ਨੂੰ ਪੁੱਛਿਆ ਸੀ ਸਿੱਧਾਂ ਨੇ ਗੁਰੂ ਨਾਨਕ ਸਾਹਿਬ, ਆਪ ਨੂੰ ਕਿੰਨੀ ਕੁ ਭੁੱਖ ਹੈ ਨਾਮ ਦੀ? ਮਹਾਰਾਜ ਨੇ ਕਿਹਾ ਮਾਰੂ ਮੀਂਹ ਨਾ ਤ੍ਰਿਪਤਿਆ ਅੱਗੀ ਲਹਿ ਨਾ ਭੁੱਖ। ਹਜ਼ੂਰ ਕਹਿੰਦੇ ਸਿੱਧੋ, ਮਾਰੂ ਥਲ ਕਦੇ ਮੀਂਹ ਪੈਣ ਨਾਲ ਰੱਜ ਜਾਂਦਾ ਕਿ ਮੈਨੂੰ ਹੋਰ ਨਹੀਂ ਵਰਖਾ ਚਾਹੀਦੀ, ਮੈਂ ਰੱਜ ਗਿਆ। ਉਹ ਤਾਂ ਜਿੰਨੀ ਮਰਜ਼ੀ ਵਰਖਾ ਪਈ ਜਾਏ ਮਾਰੂ ਥਲ ਵਿੱਚ ਜਗਤ ਹੋਈ ਜਾਂਦੀ ਹੈ। ਜਾਂ ਅੱਗ ਰੱਜ ਜਾਂਦੀ ਹੈ ਤਾਂ ਮੈਨੂੰ ਹੋਰ ਹੁਣ ਲੱਕੜਾਂ ਨਾ ਪਾਓ, ਮੈਂ ਰੱਜ ਗਈ ਹਾਂ। ਜਿੰਨੀਆਂ ਲੱਕੜਾਂ ਪਾ ਦੋ ਸਭ ਭਸਮ ਕਰ ਦਿੰਦੀ ਹੈ। ਰੱਬ ਦੇ ਪਿਆਰਿਆਂ ਨੂੰ ਨਾਮ ਦੀ ਭੁੱਖ ਤੀਬਰ ਕਰਨ ਲੱਗਦੀ ਹੈ। ਉਹ ਨਹੀਂ ਕਹਿੰਦੇ ਕਿ ਅੱਜ ਹੁਣ ਕਰ ਲਏ 10 ਪਾਠ ਤੇ ਬਸ ਬਹੁਤ ਹੈ, ਨਹੀਂ ਉਹ ਤਾਂ ਮਹਾਰਾਜ ਦੀ ਬਾਣੀ ਦੇ ਪਾਠ ਪਿਆਰ ਨਾਲ ਵੱਧ ਤੋਂ ਵੱਧ ਕਰੀ ਜਾਂਦੇ ਆ। ਉਹ ਸਤਿਗੁਰੂ ਜੀ ਕਹਿੰਦੇ ਹਨ
ਸੰਤ ਨਾਮ,
ਐਸੇ ਸੰਤਾਂ ਮਹਾਂਪੁਰਖਾਂ ਦੀ ਜਿਨ੍ਹਾਂ ਨੇ ਨਾਮ ਦਾ ਭੋਜਨ ਖਾਧਾ ਹੈ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਨਾਮ ਅੰਮ੍ਰਿਤ ਦਾ ਖਜ਼ਾਨਾ ਇਕੱਠਾ ਕਰ ਲਿਆ ਹੈ, ਐਸੇ ਸਤਪੁਰਸ਼ਾਂ ਦੇ ਚਰਨਾਂ ਦੀ ਜੋ ਧੂੜ ਹੈ
ਮਸਤਕ ਲਾਇਆ।
ਹਜ਼ੂਰ ਕਹਿੰਦੇ ਭਾਈ ਜਿਸ ਨੇ ਮਸਤਕ ਤੇ ਲਾ ਲਈ ਹੈ ਨਾ ਚਰਨ ਧੂੜ, ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਭਾਈ ਉਹ ਜੀਵ ਸੰਸਾਰ ਦੇ ਅੰਦਰ ਸਭ ਮੈਲਾਂ ਨੂੰ ਗਵਾ ਲੈਂਦੇ, ਜਿਨ੍ਹਾਂ ਦੇ ਮਸਤਕ ਦੇ ਉੱਤੇ ਸਾਧ ਸੰਗਤ ਦੇ ਚਰਨਾਂ ਦੀ ਧੂੜ ਲੱਗ ਜਾਂਦੀ ਹੈ। ਮਸਤਕ ਕੀ ਹੈ? ਅੰਤਹਕਰਨ, ਸਾਧ ਸੰਗਤ ਦੀ ਇਹ ਧੁਨ ਕੀ ਹੈ? ਨਿਮਰਤਾ, ਜਿਨ੍ਹਾਂ ਦੇ ਅੰਤਕਰਨ ਦੇ ਅੰਦਰ ਨਿਮਰਤਾ ਰੂਪੀ ਧੂੜ ਪਰਸ ਗਈ ਹੈ, ਉਹ ਸਾਧ ਸੰਗਤ ਜੀ ਪਾਪੀ ਵੀ ਪਵਿੱਤਰ ਹੋ ਜਾਂਦੇ। ਹਜ਼ੂਰ ਕਹਿੰਦੇ ਹਨ ਸਮਾਪਤੀ ਕਰਦੇ
ਹੋਏ,
ਸਤਿਗੁਰੂ ਜੀ ਕਹਿੰਦੇ ਭਾਈ ਉਹ ਪੁਨੀਤ ਹੋ ਗਏ। ਤਿੰਨ ਵਾਰ ਪਵਿੱਤਰ ਕਹੀਏ ਤੇ ਇੱਕ ਪੁਨੀਤ ਬਣਦਾ ਹੈ। ਹਜ਼ੂਰ ਕਹਿੰਦੇ ਉਹ ਪਵਿੱਤਰ ਹੋ ਗਏ, ਮਨ ਕਰਕੇ ਪਵਿੱਤਰ ਹੋ ਗਏ, ਬਾਣੀ ਕਰਕੇ ਪਵਿੱਤਰ ਹੋ ਗਏ, ਸਰੀਰ ਕਰਕੇ, ਜਿਨ੍ਹਾਂ ਨੇ ਸਾਧੂਆਂ ਦੇ ਚਰਨਾਂ ਦੀ ਧੂੜ ਨੂੰ ਪਰਸਿਆ, ਸਤਸੰਗਤ ਦੇ ਚਰਨਾਂ ਦੀ ਧੂੜ ਨੂੰ ਪਰਸਿਆ, ਨਾਮ ਰਸੀਏ ਗੁਰਸਿੱਖ। ਜਿਵੇਂ ਸਤ ਸੰਗਤ ਜੀ ਮਹਾਰਾਜ ਆਪਣੀ ਬਾਣੀ ਵਿਚ ਪ੍ਰਮਾਣ ਦਿੱਤੇ ਹੈ, ਚੰਦਨ ਦਾ ਇੱਕ ਛੋਟਾ ਜਿਹਾ ਬੂਟਾ ਜਿਸ ਜੰਗਲ ਵਿਚ ਹੁੰਦਾ ਸਭ ਜੰਗਲ ਨੂੰ ਚੰਦਨ ਕਰ ਦਿੰਦਾ, ਐਸਾ ਨਾਮ ਰਸੀਆ ਗੁਰਸਿੱਖ। ਮਹਾਰਾਜ ਕਹਿੰਦੇ ਬਾਈ ਜਿੱਥੇ ਹੁੰਦੇ ਆ ਨਾ ਇਹੋ ਜਿਹੇ ਮਹਾਤਮਾ, ਉਹ ਸਾਰੇ ਆਪਣੇ ਸੰਗੀਆਂ ਨੂੰ ਵੀ ਭਗਤੀ ਦੀ ਮਹਿਕ ਨਾਲ ਮਹਿਕਣ ਲਾ ਦਿੰਦੇ। ਕਬੀਰ ਚੰਦਨ ਕਾ ਬਿਰਵਾ ਭਲਾ, ਬੇੜੇ ਧਾਤ ਬਲਾਸ, ਉਹ ਵੀ ਚੰਦਨ ਹੋ ਰਹੇ ਬਸੈ ਜੋ ਚੰਦਨ ਪਾਸ। ਜਿਹੜੇ ਉਹਨਾਂ ਦੇ ਚਰਨਾਂ ਦੀ ਧੂੜ ਪਰਸਦੇ ਆ ਨਾ, ਨਾਨਕ ਭਏ ਪੁਨੀਤ। ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਉਹ ਭਾਈ ਪਵਿੱਤਰ ਹੋ ਗਏ। ਸਤਿਗੁਰੂ ਜੀ ਕਹਿੰਦੇ ਭਾਈ ਉਹਨਾਂ ਦੇ ਸਾਰੇ ਪਾਪ ਲੱਥ ਗਏ, ਸਾਰੀਆਂ ਮੈਲਾਂ ਉਹਨਾਂ ਨੇ ਗਵਾ ਲਈਆਂ ਜਿਨ੍ਹਾਂ ਨੇ ਸਾਧ ਸੰਗਤ ਦੇ ਚਰਨਾਂ ਦੀ ਧੂੜ ਨੂੰ ਪਰਸਿਆ। ਇੱਥੇ ਚਰਨਾਂ ਦੀ ਧੂੜ ਨੂੰ ਪਰਸਣਾ, ਨਿਮਰਤਾ ਨਾਲ ਆ ਕੇ ਸ਼ਬਦ ਵਿਚ ਜੁੜਨਾ, ਸਾਧ ਸੰਗਤ ਦੀ ਸੇਵਾ ਕਰਨੀ, ਜਿੰਨੀ ਸੇਵਾ ਜਥਾ ਸ਼ਬਦ ਕਰ ਸਕੋ ਤੇ ਉਹ ਸੇਵਾ ਦਾ ਮਾਣ ਨਹੀਂ ਕਰਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਆ ਕੇ ਗੁਰਸਿੱਖਾਂ ਨੂੰ ਸਤਿਗੁਰਾਂ ਦਾ ਰੂਪ ਜਾਣਨਾ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਫਿਰ ਪਵਿੱਤਰ ਹੋ ਜਾਂਦੇ ਆ, ਸਾਰੀਆਂ ਮੈਲਾਂ ਉਹਨਾਂ ਦੀਆਂ ਲੱਥ ਜਾਂਦੀਆਂ ਹਨ। ਵਾਹਿਗੁਰੂ ਨਾਮ ਦਾ ਤੀਰਥ ਆਏ ਸਾਧ ਸੰਗਤ, ਸਾਧ ਸੰਗਤ ਅਸਥਾਨ ਜਗਮਗ ਨੂਰ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਇਹ ਵਾਹਿਗੁਰੂ ਦੇ ਨੂਰ ਦਾ ਤੀਰਥ ਹੈ, ਇੱਥੇ ਨਾਮ ਦਾ ਪ੍ਰਕਾਸ਼ ਹੈ। ਜਿਹੜਾ ਸਾਧ ਸੰਗਤ ਜੀ ਹਰੀ ਨਾਮ ਤੀਰਥ ਤੇ ਇਸ਼ਨਾਨ ਕਰਦਾ ਹੈ, ਸਾਧ ਸੰਗਤ ਦੇ ਅੰਦਰ ਇਸ਼ਨਾਨ ਕਰਦਾ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਉਹਨੂੰ ਇੱਥੋਂ ਗੁਰਸਿੱਖਾਂ ਦੀ ਚਰਨ ਧੂੜ ਪ੍ਰਾਪਤ ਹੁੰਦੀ ਹੈ ਤੇ ਤੱਪੜ ਝਾੜ ਵਿਛਾਏ ਧੂੜੀ ਨਹਾਇਆ। ਜਿਹੜਾ ਇਸ ਧੂੜ ਨਾਲ ਇਸ਼ਨਾਨ ਕਰ ਲੈਂਦਾ ਨਾ, ਉਹਦੀਆਂ ਸਾਰੀਆਂ ਮੈਲਾਂ ਸੱਚੇ ਪਾਤਸ਼ਾਹ ਜੀ ਗਵਾ ਦਿੰਦੇ ਹੈ, ਨਾਸ਼ ਕਰ ਦਿੰਦੇ ਹੈ। ਗੁਰਸਿੱਖ ਤੇ ਸਤ ਸੰਗਤ ਜੀ ਰੋਜ਼ ਨਾਮ ਦੇ ਤੀਰਥ ਤੇ ਇਸ਼ਨਾਨ ਕਰਦੇ ਹੈ। ਸਾਧ ਸੰਗਤ ਇਹ ਤੀਰਥ ਹੈ ਜਿੱਥੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਨਾਮ ਜਲ ਦੇ ਨਾਲ ਗੁਰਸਿੱਖ ਇਸ਼ਨਾਨ ਕਰਦੇ ਹੈ। ਇਹ ਇਸ਼ਨਾਨ ਸੁਣਿਆ ਮੰਨਿਆ ਮਲ ਕੀਤਾ ਭਾਓ, ਅੰਤਰਗਤ ਤੀਰਥ ਮਲ ਨਹਾਓ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਗਰੀਬ ਨਿਵਾਸ ਸਤਿਗੁਰੂ ਜੀ ਰਹਿਮਤ ਕਰਨ, ਮਹਾਰਾਜ ਜੀ ਦਾ ਅੰਮ੍ਰਿਤ ਉਪਦੇਸ਼ ਹਿਰਦੇ ਵਿਚ ਵਸੇ, ਹੋਈਆਂ ਬੇਅੰਤ ਭੁੱਲਾਂ ਦੀ ਮਾਫ਼ੀ ਬਖਸ਼ਣੀ, ਅੱਗੇ ਵਾਸਤੇ ਸਮਰਥ ਬਖਸ਼ਣੀ ਜੀ।
Thank you.